ਸੋ ਮਹਾਤਮਾ ਇਸ਼ਨਾਨ ਕਰਨ ਵਾਸਤੇ ਨਦੀ ਤੇ ਗਏ ਹਨ। ਨਦੀ ਤੇ ਉੱਥੇ ਇੱਕ ਬਿੱਛੂ ਰੁੜਿਆ ਜਾਂਦਾ ਹੈ, ਅੱਠੂਆ ਜਿਹਨੂੰ ਆਪਾਂ ਕਹਿੰਦੇ। ਬਿੱਛੂ ਇਸ ਤੋਂ ਵੀ ਬਹੁਤੇ ਸਖ਼ਤ ਸੁਭਾਅ ਵਾਲਾ ਹੁੰਦਾ ਹੈ, ਰੁੜਿਆ ਜਾ ਰਿਹਾ ਤੇ ਬੇਹੋਸ਼ ਜਿਹਾ। ਮਹਾਤਮਾ ਇਸ਼ਨਾਨ ਕਰਨ ਲੱਗੇ ਨੇ, ਵੇਖਿਆ ਕਿ ਰੱਬ ਦਾ ਜੀਵ ਹੈ। ਸੋ ਆਪਣੇ ਚੂਹੀ ਵਿੱਚੋਂ ਪਾਣੀ ਜਿਹਾ ਲੈ ਕੇ ਸਵੇਰ ਤੋਂ ਸੋ ਜਦੋਂ ਬਾਹਰ ਕੱਢਣ ਲੱਗੇ ਨੇ, ਜਦੋਂ ਤਲੀ ਤੇ ਰੱਖਿਆ ਉਹਨੂੰ ਟਿਕਾਇਆ, ਉਹਨੂੰ ਸੁਰਤ ਆਈ, ਉਹਨੇ ਡੰਗ ਮਾਰਿਆ, ਬੜਾ ਭਾਰੀ ਤੇਜ਼ ਦੁੱਖ ਹੋਇਆ। ਮਹਾਤਮਾ ਦਾ ਹੱਥ ਹਿੱਲ ਗਿਆ ਤੇ ਉਹ ਜਿਹੜਾ ਬਿੱਛੂ ਸੀ ਫਿਰ ਪਾਣੀ ਵਿੱਚ ਡਿੱਗ ਪਿਆ। ਪਾਣੀ ਦੇ ਪ੍ਰਵਾਹ ਵਿੱਚ ਅੱਗੇ ਰੁੜਿਆ, ਮਹਾਤਮਾ ਵੀ ਮਗਰੇ ਗਏ ਨੇ। ਫਿਰ ਦੁਬਾਰਾ ਚੱਕਿਆ, ਦੁਬਾਰਾ ਫਿਰ ਉਸਨੇ ਡੰਗ ਮਾਰਿਆ, ਦੂਸਰੀ ਵਾਰੀ ਵੀ ਥੱਲੇ ਹੱਥ ਵਿੱਚੋਂ ਡਿੱਗ ਪਿਆ। ਤੀਸਰੀ ਵਾਰੀ ਯਤਨ ਕੀਤਾ ਹੈ, ਜਦੋਂ ਯਤਨ ਕਰਨ ਲੱਗੇ ਤਾਂ ਸੇਕ ਖੜਾ ਸੀ ਪਾਸ, ਕਹਿਣ ਲੱਗਾ ਮਹਾਤਮਾ ਜੀ ਕਿਹੜੇ ਖੈੜੇ ਪੈ ਗਏ ਹੋ, ਤੁਸੀਂ ਇਸ ਨੂੰ ਬਾਹਰ ਕੱਢਣ ਦਾ ਯਤਨ ਕਰਦੇ ਹੋ, ਉਹ ਤੁਹਾਨੂੰ ਡੰਗ ਮਾਰਦਾ, ਰੁੜਿਆ ਜਾਣ ਦਿਓ, ਮਰਨ ਦਿਓ ਪਰੇ। ਕਹਿਣ ਲੱਗੇ ਵਾਹ ਹੋਏ ਭੋਲਿਆ। ਸੋ ਇਹ ਚੰਗੀ ਸਿੱਖਿਆ ਦੇਣ ਲੱਗਾ, ਵੇਖ ਇਹ ਇੱਕ ਟਿੜਕ ਸਾ ਕੇ ਤੁਰਨ ਵਾਲੀ ਟੇਢੀ ਜੂਨ, ਜਿਸ ਦੇ ਵਿੱਚ ਕੇਵਲ ਜ਼ਹਿਰ ਹੀ ਜ਼ਹਿਰ ਹੈ, ਇਹ ਹੁਣ ਇਸ ਵੇਲੇ ਰੁੜਦਾ ਜਾ ਰਿਹਾ ਹੈ, ਔਰ ਇਸ ਨੂੰ ਪਤਾ ਹੈ ਕਿ ਮੈਂ ਮਰ ਜਾਣਾ ਹੈ, ਇਸ ਨੂੰ ਹੁਣ ਜਿਉਣ ਦੀ ਕੋਈ ਉਮੀਦ ਨਹੀਂ, ਇਹ ਮਰਨ ਤੱਕ ਪੁੱਜ ਗਿਆ ਹੈ। ਪਰ ਇਸ ਨੇ ਆਪਣਾ ਸੁਭਾਅ ਨਹੀਂ ਛੱਡਿਆ ਤੇ ਸੁਭਾਅ ਵੀ ਮਾੜਾ, ਡੰਗ ਮਾਰਨਾ, ਬਚਾਉਣ ਵਾਲੇ ਨੂੰ ਵੀ ਤੰਗ ਕਰਨਾ। ਜੇ ਇਹ ਇੱਕ ਤ੍ਰਿਗਤ ਜੂਨ, ਜ਼ਹਿਰੀਲਾ ਇੱਕ ਛੋਟਾ ਜਿਹਾ ਜਾਨਵਰ, ਉਹ ਮੌਤ ਦੇ ਮੂੰਹ ਨੂੰ ਜਾਂਦਾ ਹੋਇਆ ਵੀ ਆਪਣਾ ਸੁਭਾਅ ਔਰ ਮਾੜਾ ਸੁਭਾਅ ਨਹੀਂ ਛੱਡਦਾ। ਸਾਨੂੰ ਲੋਕੀ ਮਹਾਤਮਾ ਕਹਿੰਦੇ ਨੇ, ਸੰਤ ਕਹਿੰਦੇ ਨੇ, ਅਸੀਂ ਆਪਣਾ ਨੇਕੀ ਭਲਿਆਈ ਤੇ ਪਰਉਪਕਾਰ ਵਾਲਾ ਸੁਭਾਅ ਛੱਡ ਦਈਏ, ਫਿਰ ਸਾਡੇ ਨਾਲ ਇਹ ਤ੍ਰਿਗਤ ਜੂਨ, ਇਹ ਟੇਢੀ ਜੂਨ ਬੜੀ ਭਾਰੀ ਚੰਗੀ ਹੈ। ਇਸ ਵਾਸਤੇ ਹਰਕ ਫਰੀਦ ਜੀ ਨੇ ਜਿਵੇਂ ਫਰਮਾਇਆ, ਕਬੀਰ ਸੰਤ ਨਾ ਛੱਡ ਹੈ ਸੰਤ ਆਈ, ਜੋ ਕੋਟਕ ਮਿਲਾ ਅਸੰਤ, ਮਨਿਆਗਰ ਪਿਆੰਗਮ ਦੇ ਦਿਓ ਤਾਂ ਸੀਤਲ ਤਾਂ ਨਾ ਤਜੰਤ। ਜਿਹੜਾ ਚੰਦਰ ਹੁੰਦਾ ਚਫੇਰੇ ਸੱਪਾਂ ਨਾਲ ਬਣਿਆ ਹੁੰਦਾ ਹੈ, ਸੱਪ ਆਪਣੀ ਜ਼ਹਿਰ ਮੇਟਣ ਵਾਸਤੇ ਉਸ ਦੇ ਨਾਲ ਪਲਮਦੇ ਨੇ, ਭਾਵੇਂ ਸੈਂਕੜੇ ਸੱਪ ਕਿਉਂ ਨਾ ਉਹਦੇ ਉਦਾਲੇ ਪਲਮਣ, ਪਰ ਉਹ ਜਿਹੜਾ ਚੰਦਰ ਹੈ ਉਹ ਆਪਣੀ ਸੁਗੰਧੀ ਤੇ ਠੰਡ ਨਹੀਂ ਕਦੇ ਵੀ ਤਿਆਗਦਾ, ਤੇ ਉਹਨਾਂ ਸੱਪਾਂ ਦੀ ਜ਼ਹਿਰ ਨਹੀਂ ਗ੍ਰਹਿਣ ਕਰਦਾ। ਇਹ ਰੱਬ ਦੇ ਪਿਆਰਿਆਂ ਦੀ ਰੀਤੀ ਹੈ, ਭਾਵੇਂ ਕਰੋੜਾਂ ਅਸੰਤ ਅਨਾੜੀ ਮਿਲਣ, ਨਾਸਤਕ ਤੇ ਬੇਮੁਖ ਤੇ ਗੁਰੂ ਘਰ ਤੋਂ ਪਰਮੇਸ਼ੁਰ ਤੋਂ ਦੂਰ ਗਏ ਹੋਏ ਮਿਲਣ, ਉਹਨਾਂ ਦੀ ਕੋਈ ਸੰਗਤ ਵਿੱਚ ਜੇ ਕਿਤੇ ਚਲੇ ਵੀ ਜਾਣ ਮਹਾਤਮਾ, ਤਾਂ ਫਿਰ ਵੀ ਉਹ ਆਪਣਾ ਸੰਤਪੁਰਾ ਨਹੀਂ ਕਦੇ ਛੱਡਣਗੇ, ਆਪਣਾ ਸ਼ਾਂਤਪੁਰਾ ਨਹੀਂ ਕਦੇ ਛੱਡਣਗੇ, ਉਸ ਦੀ ਕੋਈ ਸੰਗਤ ਦਾ ਅਸਰ ਨਹੀਂ ਕਦੇ ਵੀ ਮਨ ਤੇ ਪੈਣ ਦੇਣਗੇ, ਮਨ ਨੂੰ ਬੜਾ ਭਾਰੀ ਪਵਿੱਤਰ ਉੱਚਾ ਤੇ ਸੁੱਚਾ ਰੱਖਣਗੇ। ਭਗਤ ਜੈਦੇਵ ਜੀ ਇਹ ਚੱਲੇ ਨੇ ਯਾਤਰਾ ਕਰਨ ਵਾਸਤੇ ਸੰਤ ਕਾ ਮਾਰਗ, ਆਪਾਂ ਚੇਤੇ ਕਰ ਰਹੇ ਹਾਂ ਸੰਤ ਕਾ ਮਾਰਗ, ਆਪਾਂ ਸੰਤਾਂ ਦੇ ਪਵਿੱਤਰ ਜੋੜ ਮੇਲੇ ਤੇ ਪੁੱਜੇ ਹਾਂ, ਜਿਹੜੇ ਜਿਵੇਂ ਰਾਗੀ ਬਲਬੀਰ ਸਿੰਘ ਸਾਹਿਬ ਗੁਰਮੁਖ ਤਿਆਰੇ, ਕਿੰਨੇ ਦ੍ਰਿਸ਼ਟਾਂਤ, ਕਿੰਨੇ ਪ੍ਰਮਾਣ, ਔਰ ਅੱਜ ਦੇ ਦਿਨ ਦੇ ਨਾਲ ਵੀ ਢੁੱਕ ਰਿਹਾ ਸਨ, ਅੱਜ ਦੇ ਦਿਨ ਦੇ ਨਾਲ ਵੀ। ਫਿਰ ਮੈਂ ਨੀਚ ਕੀਤ ਕਾ ਰਾਜ, ਪਾਰ ਬ੍ਰਹਮ ਗਰੀਬ ਨਿਵਾਜ, ਨਦਰੋਂ ਪੱਠੀ ਜੇ ਕਰੇ ਸੁਲਤਾਨਾ ਕਾਉ ਕਰਾਏਗਾ, ਦਰ ਮੰਗਣ ਭਿੱਖ ਨਾ ਪਾਏ। ਵੱਡੇ ਵੱਡੇ ਚੱਕਰਵਰਤੀ ਪਾਤਸ਼ਾਹ ਤੋਂ ਭਿੱਖਿਆ ਮੰਗਾਉਂਦਾ ਹੈ, ਭਿੱਖਿਆ ਜੇ ਮੰਗਣ ਤਾਂ ਮਿਲਦੀ ਨਹੀਂ, ਸੋ ਲਸ਼ਕਰ ਕਰਾ ਸੁਆਹ, ਵੱਡੇ ਵੱਡੇ ਲਸ਼ਕਰਾਂ ਵਾਲਿਆਂ ਨੂੰ ਸੁਆਹ ਕਰ ਦਿੰਦਾ। ਖੇਲਕਾਲ ਦੇ ਵਿੱਚ ਚਾਟੀ ਆਵਾਜ਼ਾਂ ਤੇ ਖਬਰਾਂ ਪਹੁੰਚ ਜਾਂਦੀਆਂ ਦੇਸ਼ਾਂ ਦੁਨੀਆਂ ਭਰ ਵਿੱਚ, ਫਲਾਨੇ ਦਾ ਕੁੱਪਾ ਰੁੜ ਗਿਆ, ਮੁੱਦਾ ਹੋ ਗਿਆ, ਕੁਛ ਨਹੀਂ ਪੱਲੇ ਰਿਹਾ। ਇਹ ਕੁਦਰਤ ਦਾ ਨਿਰਣਾ ਕਰ ਰਹੇ ਸਨ ਕਿ ਜਲ ਤੇ ਥਲ ਕਰ, ਥਲ ਤੇ ਕੂਆ, ਕੂਪ ਤੇ ਮੇਰ ਕਰਾਵਾ। ਵਾਹਿਗੁਰੂ ਦੀ ਕੁਦਰਤ ਬੜੀ ਭਾਰੀ ਬੇਅੰਤ ਹੈ ਤੇ ਰੱਬ ਦੇ ਪਿਆਰੇ ਵੀ ਬੜੇ ਬੇਅੰਤ ਹਨ। ਆਪਾਂ ਰੱਬ ਦੇ ਪਿਆਰਿਆਂ ਨੇ ਅੱਜ ਗੁਣ ਗਾ ਰਹੇ ਹਾਂ, ਉਹਨਾਂ ਦੀ ਯਾਦਗਾਰ ਮਨਾ ਰਹੇ ਹਾਂ। ਜੈਦੇਵ ਜੀ ਚੱਲੇ ਨੇ ਯਾਤਰਾ ਕਰਨ ਵਾਸਤੇ ਤੇ ਉਹਨਾਂ ਦੇ ਕੋਲ ਸੀ ਕੁਛ ਪੈਸੇ ਤੇ ਪ੍ਰਸ਼ਾਦੇ ਵੀ ਪਕਾ ਕੇ ਉਹਨਾਂ ਨੇ ਪੱਲੇ ਬੱਧੇ ਹੋਏ ਨੇ। ਚਾਰ ਡਾਕੂ ਮਿਲ ਗਿਆ, ਚਾਰ ਡਾਕੂ ਠੱਗ ਵੇਖ ਰਿਹਾ ਇਹ ਭੋਲੇ ਭਾਲੇ ਜੇ ਸੁਭਾਅ ਦਾ ਹੈ, ਪੈਸੇ ਉਸਦੇ ਕੋਲ ਨੇ, ਠੱਗਣੇ ਵੀ ਆਪਾਂ ਜ਼ਰੂਰ ਨੇ, ਕੋਈ ਤਰੀਕਾ ਬਣਾਈਏ। ਨਾਲ ਨਾਲ ਤੁਰ ਪਏ ਕੁਛ ਕਦਮ ਪਿੱਛੇ, ਮਿਲ ਪਏ ਨੇ ਰਾਹ ਵਿੱਚ ਜਾ ਕੇ, ਕਿੱਧਰ ਚੱਲੇ ਹੋ? ਮੈਂ ਤੀਰਥ ਯਾਤਰਾ ਚੱਲੇ। ਤੁਸੀਂ ਕਿੱਧਰ ਚੱਲੇ ਹੋ? ਅਸੀਂ ਵੀ ਤੀਰਥਾਂ ਤੇ ਯਾਤਰਾ ਕਰਨ ਚੱਲੇ ਹਾਂ। ਫਿਰ ਆਪਾਂ ਇਕੱਠੇ ਰਲ ਕੇ ਚੱਲੀਏ। ਹਾਂ ਬੜਾ ਚੰਗਾ ਸਾਥ ਬਣ ਗਿਆ, ਪੰਜ ਹੋ ਗਏ, ਤੁਰੇ ਤੁਰੇ ਜਾ ਰਹੇ ਨੇ। ਸ਼ਾਮ ਦਾ ਮੌਕਾ ਹੋਇਆ, ਉਸ ਮੌਕੇ ਤੇ ਚਿੱਤ ਵਿੱਚ ਖਿਆਲ ਕੀਤਾ ਕਿ ਹੁਣ ਇਸ ਨੂੰ ਲੁੱਟੀਏ। ਸ਼ਾਮ ਦਾ ਮੌਕਾ ਸੀ, ਇਸ ਦੇ ਕੋਲ ਸਾਰੇ ਪੈਸੇ ਫੁੱਲ ਹੈ। ਸੋ ਪਹਿਲਾਂ ਪ੍ਰਸ਼ਾਦੇ ਲੈ ਕੇ ਛਕੇ, ਪ੍ਰਸ਼ਾਦੇ ਲੈ ਕੇ ਛਕਣ ਤੋਂ ਬਾਅਦ ਕਹਿੰਦੇ ਪਾਣੀ ਕੱਢ ਛਕਾ। ਜਦੋਂ ਪਾਣੀ ਕੱਢਣ ਲੱਗੇ, ਜੈਦੇਵ ਜੀ ਜਿਹੜਾ ਕੋਲ ਪੈਸੇ ਸੀ ਬਾਂਸੇ ਜੋ ਥੱਲੇ ਰੱਖ ਦਿੱਤੀ, ਉਹਨੂੰ ਉਹਨਾਂ ਪਕੜ ਲਿਆ, ਖਿਆਲ ਕੀਤਾ ਕਿ ਧੱਕਾ ਦੇ ਦੇਈਏ ਖੂਹ ਵਿੱਚ। ਦੂਜਾ ਕਹਿਣ ਲੱਗਾ ਨਾ ਮਾਰੀਏ ਤਰ੍ਹਾਂ ਤੇ ਉੱਥੇ ਹੱਥ ਵੱਢ ਕੇ ਆਪਾਂ ਇੱਥੇ ਨੂੰ ਛੱਡ ਚੱਲੀਏ। ਕਹਿੰਦੇ ਚੰਗਾ, ਇਸੇ ਤਰ੍ਹਾਂ ਕਰੀਏ, ਹੱਥ ਵੱਢ ਕੇ ਉੱਥੇ ਛੱਡ ਦਿੱਤਾ ਵਿਚਾਰੇ ਨੂੰ। ਬੈਠਾ ਉੱਥੇ ਰਾਜਾ ਆਇਆ, ਵੇਖਿਆ ਉਸਨੇ ਕਿ ਬੜੇ ਭਲੇ ਸੁਭਾਅ ਦਾ ਹੈ, ਹੱਥ ਵੱਢਿਆਂ ਤੋਂ ਵੀ ਵਾਹਿਗੁਰੂ ਦੀ ਯਾਦ ਵਿਚ ਜੁੜਿਆ ਹੋਇਆ ਹੈ। ਘੋੜੇ ਤੇ ਚੜਾ ਲਿਆ, ਆਪਣੇ ਕੋਲ ਲੈ ਗਿਆ, ਹੱਥ ਰਾਜੀ ਹੋ ਗਏ। ਰਾਜੇ ਨੇ ਆਪਣਾ ਪੂਜਨੀਕ ਜਾਣ ਕੇ ਉੱਚੀ ਥਾਂ ਤੇ ਉਹਨਾਂ ਨੂੰ ਹਰ ਰੋਜ਼ ਬਿਠਾਉਂਦਾ ਹੈ, ਆਪ ਸਭਾ ਵਿਚ ਥੱਲੇ ਬੈਠਦਾ ਹੈ। ਵੱਡਾ ਭਾਰੀ ਦਾਨ ਕਰਨ ਦੀ ਪ੍ਰੇਰਨਾ ਕੀਤੀ ਜੈਦੇਵ ਨੇ, ਰਾਜਾ ਦਾਨ ਕਰ, ਪੁੰਨ ਕਰ, ਗਰੀਬਾਂ ਦੀ ਸਹਾਇਤਾ ਕਰ, ਸੱਤ ਵਚਨ। ਇਹ ਜਦੋਂ ਦਾਨ ਕਰ ਰਿਹਾ ਸੀ ਬੜਾ ਭਾਰੀ, ਤਾਂ ਉਸ ਮੌਕੇ ਤੇ ਉਹ ਜਾਲ ਠੱਗ ਵੀ ਹੁਣ ਉਹ ਮਹਾਤਮਾ ਦਾ ਲਿਬਾਸ ਪਹਿਨ ਕੇ ਆ ਗਏ ਨੇ। ਸਿਆਣਿਆਂ ਉਸ ਮੌਕੇ ਤੇ ਜੈਦੇਵ ਜੀ ਨੇ ਵੀ ਕਿ ਉਹੀ ਨੇ ਜਿਨ੍ਹਾਂ ਨੇ ਮੇਰੇ ਹੱਥ ਵੱਢੇ, ਇਹ ਬੜੇ ਚਿੱਤ ਵਿਚ ਡਰੇ ਕਿ ਹੁਣ ਕਿਵੇਂ ਉਹ ਗੱਲ ਬਣੇਗੀ। ਜੇ ਇਹਨੇ ਦੱਸ ਦਿੱਤਾ ਰਾਜੇ ਨੂੰ ਤਾਂ ਹੁਣੇ ਇਹ ਪਕੜਾ ਦੇਵੇਗਾ। ਪਰ ਉਸ ਮੌਕੇ ਜਦੋਂ ਇਹ ਦਾਨ ਲੈਣ ਵਾਸਤੇ ਅੱਗੇ ਹੋਏ ਤਾਂ ਰਾਜੇ ਨੂੰ ਪ੍ਰੇਰਣਾ ਕੀਤੀ, ਕਿਹਾ ਕਿ ਰਾਜੇ ਨੂੰ ਇਹਨਾਂ ਨੂੰ ਬਹੁਤਾ ਧਨ ਦੇਣਾ ਚਾਹੀਦਾ ਹੈ, ਥੋੜੀ ਧਨ ਦੀ ਭਰ ਕੇ ਇਹਨਾਂ ਦੇ ਨਾਲ ਘਰ ਵਿਚ ਭੇਜਣੀ ਚਾਹੀਦੀ ਹੈ। ਇਹ ਚਾਰ ਇਕੱਠੇ ਜੁੜ ਕੇ ਆਏ ਨੇ, ਕਿਹਾ ਸੋਹਣੇ ਮਹਾਤਮਾ ਨੇ ਇਸੇ ਤਰ੍ਹਾਂ ਕੀਤਾ। ਜਦੋਂ ਧਨ ਦੀ ਖੁਰਜੀ ਭਰ ਕੇ ਨਾਲ ਭੇਜੀ, ਉਸ ਮੌਕੇ ਗੁਰੂ ਕੇ ਪਿਆਰਿਓ ਇਹ ਜਦੋਂ ਨੌਕਰ ਘਰ ਛੱਡਣ ਵਾਸਤੇ ਇਹਨਾਂ ਨੇ ਚੱਲੇ, ਰਸਤੇ ਵਿਚ ਉਹਨਾਂ ਨੇ ਪੁੱਛ ਲਿਆ ਨੌਕਰਾਂ ਨੇ, ਕਹਿਣ ਲੱਗੇ ਕਿ ਤੁਸੀਂ ਬੜੇ ਉੱਚੇ ਮਹਾਤਮਾ ਜੇ, ਤੁਹਾਡਾ ਬੜਾ ਸਤਿਕਾਰ ਜੈਦੇਵ ਜੀ ਨੇ ਕਰਵਾਇਆ, ਗੱਲ ਕੀ? ਉਹ ਨਿੰਦਕਾਂ ਨੇ ਫਿਰ ਵੀ ਆਪਣਾ ਸੁਭਾਅ ਨਹੀਂ ਛੱਡਿਆ। ਉਹ ਕਹਿਣਗੇ ਤੁਹਾਨੂੰ ਨੀ ਪਤਾ, ਇਹ ਸਾਡੇ ਪਿੰਡ ਦਾ ਭੰਗੀ ਹੈ, ਇਹਦੇ ਚਿੱਤ ਵਿਚ ਖਿਆਲ ਸੀ ਕਿ ਇਹਨਾਂ ਨੇ ਜੇ ਦੱਸ ਦਿੱਤਾ ਤਾਂ ਮੇਰਾ ਪਰਦਾ ਪਾਟ ਜਾਵੇਗਾ। ਗੁਰੂ ਪਿਆਰੇ ਜਦੋਂ ਫਿਰ ਵੀ ਨਿੰਦਾ ਕੀਤੀ ਤਾਂ ਧਰਤੀ ਫਟ ਗਈ, ਉਹ ਚਾਰੇ ਡਾਕੂ ਵਿੱਚੇ ਗਰਕ ਹੋ ਗਿਆ, ਧਰਤੀ ਵਿੱਚੇ ਗਰਕ ਹੋਏ। ਉਹਨਾਂ ਨੌਕਰਾਂ ਨੇ ਜਾ ਕੇ ਵਾਪਸ ਦੱਸਿਆ, ਰਾਜੇ ਨੇ ਪੁੱਛਿਆ ਬੜੀ ਛੇਤੀ ਮੁੜ ਆਏ ਹੋ, ਨੇੜੇ ਘਰ ਸੀ ਮਹਾਤਮਾ ਦਾ। ਕਹਿਣ ਲੱਗੇ ਨਹੀਂ ਜੀ, ਉਹਨਾਂ ਨੇ ਐਂ ਨਿੰਦਾ ਕੀਤੀ, ਉਹ ਧਰਤੀ ਫਟ ਗਈ ਹੈ, ਉਹ ਵਿੱਚੇ ਗਰਕ ਹੋ ਗਏ ਨੇ। ਸੰਤ ਕਾ ਲੀਆ ਧਰਤ ਬਿਦਾਲੋ, ਸੰਤ ਕਾ ਨਿੰਦਕ ਆਕਾਸ਼ ਤੇ ਤਾਰੋ। ਸੋ ਸੰਤਾਂ ਦਾ ਨਿੰਦਕ ਆਕਾਸ਼ ਤੇ ਭਵਨ ਚੜਿਆ ਹੋਵੇ, ਫਿਰ ਵੀ ਉਹ ਥੱਲੇ ਡਿੱਗ ਪੈਂਦਾ ਹੈ, ਨਾਸ ਹੋ ਜਾਂਦਾ ਹੈ। ਇਸ ਵਾਸਤੇ ਕਹਿਣ ਲੱਗੇ ਉਹਨਾਂ ਨੇ ਨਿੰਦਾ ਕੀਤੀ ਜੈਦੇਵ ਜੀ ਦੀ, ਜਿਸ ਦਾ ਕਾਰਨ ਧਰਤੀ ਫਟ ਗਈ, ਵਿੱਚੇ ਗਰਕ ਹੋ ਗਏ ਨੇ। ਜਦੋਂ ਜੈਦੇਵ ਜੀ ਨੇ ਸੁਣਿਆ, ਬੜਾ ਲੰਮਾ ਹੌਕਾ ਲੈ ਕੇ ਆਪਣੇ ਅਫਸੋਸ ਨਾਲ ਟੁੰਡ ਮਲੇ ਕਿ ਹੇ ਪਰਮੇਸ਼ਰ, ਉਹਨਾਂ ਵਿਚਾਰਿਆਂ ਨੂੰ ਗਰਕ ਕਿਉਂ ਕਰ ਦਿੱਤਾ ਜੀ, ਨਹੀਂ ਸੀ ਗਰਕ ਕਰਨਾ ਚਾਹੀਦਾ। ਉਹ ਦੋਵੇਂ ਟੁੰਡ ਜਿਹੜੇ ਸਨ ਸਾਬਤ ਹੱਥ ਬਣ ਗਏ, ਸਾਬਤ ਹੱਥ। ਸੋ ਗੁਰੂ ਪਿਆਰਿਓ, ਇਹ ਹੈ ਸੰਤਾਂ ਦਾ ਰਸਤਾ, ਇਹ ਬੜਾ ਭਾਰੀ ਔਖਾ ਹੈ, ਇਹ ਬੜਾ ਭਾਰੀ ਕਠਿਨ ਹੈ। ਆਪਾਂ ਜਿਨ੍ਹਾਂ ਦੀ ਯਾਦ ਵਿਚ ਜੁੜੇ ਬੈਠੇ ਹਾਂ, ਸੋ ਉਹਨਾਂ ਨੇ ਕੁਛ ਕੌਤਕ ਜੋ ਮੈਂ ਤੱਕੇ ਹਨ, ਵੇਖ ਵੇਖ ਕੇ ਅਚਰਜ ਹੋ ਗਿਆ ਸੀ। ਬਾਰਾਂ ਪੈਰ ਉਹ ਸਮਾਂ ਜਦੋਂ ਆਪ ਜੀ ਨੇ ਸਤਖੰਡ ਨੂੰ ਜਾਣਾ ਸੀ, ਇੱਥੋਂ ਤਾਰ ਭੇਜੀ, ਛੇਤੀ ਆ ਜਾ, ਮੈਂ ਬੰਬੇ ਸੀ। ਜਿਵੇਂ ਪਰਸੋਂ ਹੁਣ ਬੰਬੇ ਤੋਂ ਸ੍ਰੀ ਹਜ਼ੂਰ ਸਾਹਿਬ ਤੋਂ ਵਾਪਸ ਆ ਰਿਹਾ ਹਾਂ, ਇਸੇ ਜੋੜ ਮੇਲੇ ਦੀ ਖਿੱਚ ਦੇ ਨਾਲ ਇਸ ਵਾਰ ਵੀ ਛੇਤੀ ਪੁੱਜਣ ਦਾ ਯਤਨ ਕੀਤਾ ਕਿ ਇੱਥੇ ਜ਼ਰੂਰ ਪੁੱਜਣਾ ਹੈ। ਸੋ ਉਸੇ ਤਰ੍ਹਾਂ ਉਹਨਾਂ ਨੇ ਹੁਕਮ ਭੇਜਿਆ, ਸਿੰਘਾਂ ਨੂੰ ਬੇਨਤੀ ਕੀਤੀ, ਉਹਨਾਂ ਨੇ ਛੇਤੀ ਜਹਾਜ਼ ਰਾਹੀਂ ਭੇਜ ਦਿੱਤਾ। ਬਾਰਾਂ ਪੈਰ ਇੱਥੇ ਆ ਕੇ ਉਹਨਾਂ ਨੇ ਦਰਸ਼ਨ ਕੀਤੇ ਹਨ। ਸਰੀਰਕ ਰੋਗ ਡਾਕਟਰਾਂ ਦੇ ਕਹਿਣ ਅਨੁਸਾਰ ਬੇਅੰਤ ਹੋਵੇਗਾ, ਪਰ ਜਦੋਂ ਬਾਬਾ ਜੀ ਨੂੰ ਪੁੱਛਿਆ ਤਾਂ ਕਹਿੰਦੇ ਤਿਆਰ ਤੋਂ ਤਿਆਰ ਹੈ, ਲੰਗਰ ਛਕਾਓ, ਜਲ ਪਾਣੀ ਛਕਾਓ, ਟਾਈਮ ਟਾਈਮ ਸਰਪੰਚਾਂ ਲਾਓ, ਹੈ ਨਹੀਂ ਸੀ ਨਹੀਂ, ਬਾਣੀ ਪੜੋ। ਕਹਿੰਦੇ ਸੀ ਬਾਣੀ ਪੜੋ, ਅੱਜ ਆਪਾਂ ਬਾਣੀ ਪੜ੍ਹੀ ਹੈ, ਸੁਣੀ ਹੈ, ਇਹ ਸੱਚੀ ਸ਼ਰਧਾਂਜਲੀ ਹੈ ਬਾਬਾ ਸੋਹਣ ਸਿੰਘ ਸਾਹਿਬ ਨੂੰ, ਬਾਣੀ ਸੁਣੀ ਪੜੀ ਹੈ। ਕਹਿੰਦੇ ਬਾਣੀ ਸੁਣਾਓ, ਉੱਚੀ ਜਾਪ ਕਰੋ, ਰਹਿਰਾਜ ਸਾਹਿਬ ਦਾ ਪਾਠ ਉੱਚੀ ਕਿਉਂ ਨਹੀਂ ਕਰਦੇ, ਉੱਚੀ ਬਾਣੀ ਕਿਉਂ ਨਹੀਂ ਸੁਣਾਉਂਦੇ? ਬਾਰਾਂ ਪਹਿਰ ਉਹਨਾਂ ਨੇ ਆਪਣੇ ਕੰਨਾਂ ਨੂੰ ਖਾਲੀ ਨਹੀਂ ਰਹਿਣ ਦਿੱਤਾ ਗੁਰੂ ਕੀ ਬਾਣੀ ਤੋਂ, ਹਰ ਮੌਕੇ ਤੇ ਗੁਰੂ ਕੀ ਬਾਣੀ ਸੁਣਦੇ ਰਹੇ। ਸੋ ਉਹਨਾਂ ਗੁਰਮੁਖ ਪਿਆਰਿਆਂ ਦਾ ਜੀਵਨ ਸੋ ਠੀਕ ਇੰਨਾ ਹਸ਼ਤਾਪ ਵਾਲਾ, ਇੱਥੇ ਜੰਗ ਲੱਗੀ ਤੁਸੀਂ ਵੇਖਿਆ, ਇੱਥੋਂ ਵਾਲੇ ਜ਼ਿਆਦਾ ਜਾਣਦੇ ਹੋਵੋਗੇ, ਬੱਗੀ ਤੇ ਚੜ੍ਹਨਾ, ਨਾਲ ਰਸਤ ਰੱਖ ਲੈਣੀ ਔਰ ਅਰਦਾਸ ਕਰਕੇ ਚੜ ਪੈਣਾ। ਅੱਗੇ ਫੌਜੀ ਕਹਿੰਦੇ ਨੇ, ਬਾਬਾ ਜੀ ਤੁਹਾਡਾ ਜੀਵਨ ਬੜਾ ਅਮੋਲਕ ਹੈ, ਤੁਸੀਂ ਪਿੱਛੇ ਹੀ ਬਖਸ਼ਿਸ਼ ਕਰੋ, ਅਸੀਂ ਆਪੇ ਜਾ ਕੇ ਲੈ ਆਵਾਂਗੇ। ਕਹਿੰਦੇ ਨਹੀਂ ਪੁੱਤਰੋ, ਜੇ ਅਸੀਂ ਇੱਥੇ ਨਾ ਪਹੁੰਚੇ ਤੁਹਾਡੀ ਚੜ੍ਹਦੀ ਕਲਾ ਕਿਵੇਂ ਹੋਵੇਗੀ, ਤੁਹਾਨੂੰ ਹੌਸਲਾ ਦੇਣ ਆਏ ਹਾਂ। ਸੋ ਡਟ ਕੇ ਵੱਡੀਆਂ ਵੱਡੀਆਂ ਤੋਪਾਂ ਚਲਾਓ, ਫਤਿਹ ਤੁਹਾਡੇ ਹੱਥ ਵਿੱਚ ਹੈ, ਸਤਿਗੁਰੂ ਮਿਹਰਾਂ ਕਰਨਗੇ। ਪਰ ਨਾਲ ਨਾਲ ਹਦਾਇਤ ਕਹਿੰਦੇ ਸ਼ਰਾਬ ਨਾ ਪੀਆ ਕਰੋ, ਹਦਾਇਤ ਕੀਤੀ ਦਾੜੀਆਂ ਨਾ ਮੁੰਨੀਆਂ ਕਰੋ, ਇਹ ਸਿੰਘਾਂ ਦਾ ਕੰਮ ਨਹੀਂ, ਇਹ ਕਾਇਰਾਂ ਦਾ ਕੰਮ ਹੈ। ਦਾੜੀ ਉਹ ਮੁੰਦੇ ਨੇ ਜਿਨ੍ਹਾਂ ਦੇ ਨਾਲ ਤੁਹਾਡਾ ਮੁਕਾਬਲਾ ਹੈ, ਇਸ ਵਾਸਤੇ ਸਿੱਖ ਦਾ ਫਰਜ਼ ਨਹੀਂ ਦਾੜੀ ਮੁੰਨੇ ਕੇਸ ਮੁੰਨੇ, ਸਿੱਖੀ ਤੇ ਸਰਦਾਰੀ ਦੀ ਨਿਸ਼ਾਨੀ ਦਾੜਾ ਤੇ ਕੇਸ ਨੇ, ਜਿਸ ਦੇ ਸਿਰ ਤੇ ਕੇਸ ਨਹੀਂ ਮੂੰਹ ਤੇ ਦਾੜਾ ਨਹੀਂ, ਉਹਨੂੰ ਕਿਵੇਂ ਕੋਈ ਸਿੱਖ ਕਹਿ ਦੇਵੇਗਾ, ਕਿਵੇਂ ਕੋਈ ਸਿੰਘ ਕਹਿ ਦੇਵੇਗਾ? ਸੋ ਉਸ ਦੀ ਜਿੱਤ ਵਿੱਚ ਕੋਈ ਸ਼ੰਕਾ ਹੈ, ਕਦੇ ਇਉਂ ਨਹੀਂ ਕਰਨਾ, ਦਾੜਾ ਤੇ ਕੇਸ ਸਾਫ਼ ਰੱਖੋ। ਬਾਬਾ ਜੀ ਆ ਮੋਰਚਾ ਫਤਿਹ ਹੋ ਜਾਵੇ ਤਾਂ ਅਸੀਂ ਜ਼ਰੂਰ ਰੱਖਾਂਗੇ, ਤੁਸੀਂ ਅੰਮ੍ਰਿਤ ਛਕੋ, ਨਾਲ ਕਿਹਾ ਦਾੜੀ ਨਹੀਂ ਰੰਗੀ ਦੀ ਹੁੰਦੀ, ਦਾੜੀ ਰੰਗ ਕੇ ਮੂੰਹ ਕਾਲਾ ਨਹੀਂ ਕਰੀਦਾ, ਜਿਹੜਾ ਆਪਣਾ ਮੂੰਹ ਆਪਣੇ ਬੱਚੇ ਨਾਲ ਵੀ ਵੇਖਿਆ, ਉਹਨਾਂ ਦਾ ਪਿਆਰ ਅਨਪੜ੍ਹ ਤੋਂ ਅਨਪੜ੍ਹ ਨਾਲ ਵੀ ਵੇਖਿਆ, ਉਹਨਾਂ ਦਾ ਪਿਆਰ ਇੱਕ ਆਮ ਸਧਾਰਨ ਮਨੁੱਖ ਨਾਲ ਵੀ ਵੇਖਿਆ, ਔਰ ਉਹਨਾਂ ਦਾ ਪ੍ਰੇਮ ਵੱਡੇ ਵੱਡੇ ਹਾਕਮਾਂ ਨਾਲ ਵੀ ਵੇਖਿਆ, ਸੋ ਵੱਡੇ ਵੱਡੇ ਸ਼ਾਹੂਕਾਰਾਂ ਨਾਲ ਵੀ ਵੇਖਿਆ, ਔਰ ਵੱਡੇ ਵੱਡੇ ਵਿਦਵਾਨਾਂ ਨਾਲ ਵੀ ਵੇਖਿਆ, ਤੇ ਵੱਡੇ ਵੱਡੇ ਰਾਗੀ ਸਿੰਘਾਂ ਨਾਲ ਵੀ ਵੇਖਿਆ। ਹਰੇਕ ਦੇ ਨਾਲ ਹੀ ਪਿਆਰ, ਹਰੇਕ ਦੇ ਨਾਲ ਹੀ ਪ੍ਰੇਮ। ਕਈਆਂ ਸਾਧੂਆਂ ਦਾ ਸੁਭਾਅ ਹੁੰਦਾ ਹੈ ਉਹ ਆਪਣੇ ਆਪ ਨੂੰ ਕੇਵਲ ਵੱਡਾ ਤੇ ਦੂਜਿਆਂ ਸਾਰਿਆਂ ਨੂੰ ਨਫ਼ਰਤ ਦੀ ਨਿਗਾਹ ਨਾਲ ਤੱਕਣਗੇ, ਪਰ ਇਹ ਬਦਬੂ ਉਹਨਾਂ ਬਾਬਾ ਜੀ ਵਿੱਚ ਕਦੇ ਵੇਖਣ ਵਿੱਚ ਨਹੀਂ ਸੀ ਆਏ। ਸੋ ਉਹ ਦੂਜੇ ਮਤ ਵਾਲਿਆਂ ਦਾ ਵੀ ਬੜਾ ਸਤਿਕਾਰ ਕਰਦੇ, ਜੇ ਕੋਈ ਆ ਜਾਵੇ ਤਾਂ ਬਹੁਤ ਆਦਰ ਕਰਨੇ, ਜੀਵ ਆਇਆਂ ਨੂੰ ਪਹਿਣਾ, ਬਰਾਬਰ ਬਿਠਾ ਲੈਣਾ, ਜਲ ਪਾਣੀ ਬਹੁਤ ਵੱਡੀ ਭਾਰੀ ਸੇਵਾ, ਤੇ ਜੇ ਸੂਰਬੀਰਤਾ ਦੀ ਲੋੜ ਆ ਤਾਂ ਬੇਨਤੀ ਕਰ ਹੀ ਦਿੱਤੀ ਹੈ। ਬਾਣੀ ਦੇ ਨਿਤਨੇਮ ਤੋਂ ਨਹੀਂ ਰਹਿ ਸਕਦੇ, ਇਸ਼ਨਾਨ ਤੜਕੇ ਦਾ ਕਦੇ ਨਹੀਂ ਛੱਡਿਆ, ਤੜਕੇ ਦਾ ਇਸ਼ਨਾਨ, ਵੱਧ ਤੋਂ ਵੱਧ 2 ਵਜੇ ਦਾ ਟਾਈਮ ਉੱਠਣਾ, ਇਸ਼ਨਾਨ ਕਰਨਾ ਹੈ, ਕਿੱਡੀ ਵੱਡੀ ਭਾਰੀ ਹਿੰਮਤ। ਮੈਨੂੰ ਚੇਤੇ ਆ ਰਿਹਾ ਹੈ 300 ਸਾਲਾਂ ਪੂਰਵ ਸ੍ਰੀ ਪਟਨੇ ਸਾਹਿਬ ਦਸਮ ਪਾਤਸ਼ਾਹ ਜੀ ਦਾ, ਉੱਥੇ ਆਪਣੇ ਮਹਾਂਪੁਰਖ ਵੀ ਦਰਸ਼ਨ ਕਰਦੇ ਕਰਦੇ ਗੁਰੂ ਕੇ ਬਾਗ ਪਹੁੰਚੇ, ਅੱਗੇ ਦਲ ਸਮੇਤ ਬਾਬਾ ਜੀ ਦਾ ਉੱਥੇ ਉਤਾਰਾ ਸੀ, ਡਾਢੇ ਚੇਤੇ ਪ੍ਰਸੰਨ ਹੋਏ। ਦੂਰੋਂ ਚਲੋ ਸੁਣਿਆ ਤਾਂ ਜੋੜਾ ਵੀ ਨਹੀਂ ਆਪਣੇ ਚਰਨ ਪਾਏ, ਵੱਜ ਕੇ ਆਏ, ਛੇਤੀ ਆ ਕੇ ਫਤਿਹ ਗਜਾਈ। ਸੋ ਮਹਾਂਪੁਰਖਾਂ ਨੇ ਜੱਫੀ ਵਿੱਚ ਲੈਣਾ, ਬੜਾ ਪਿਆਰ ਪ੍ਰੇਮ ਕੀਤਾ। ਸੋ ਕਹਿਣ ਲੱਗੇ ਹੁਣ ਟਾਈਮ ਹੋ ਚੁੱਕਾ ਹੈ ਤੇ ਲੰਗਰ ਛੱਕ ਕੇ ਜਾਣਾ ਹੈ। ਮਹਾਂਪੁਰਖ ਕਹਿਣ ਲੱਗੇ ਬਾਬਾ ਜੀ ਜ਼ਰੂਰ ਛਕਾਂਗੇ, ਭਲਾ ਤੁਸੀਂ ਤਿਆਰ ਕਰੋ ਫਿਰ ਵੀ ਨਾ ਛਕੇ, ਜ਼ਰੂਰ ਛਕਾਂਗੇ। ਬਾਬਾ ਜੀ ਨੇ ਉਸ ਮੌਕੇ ਤੇ ਦੂਜਿਆਂ ਸਿੰਘਾਂ ਨੂੰ ਨਹੀਂ ਕਿਹਾ, ਜਿਹੜਾ ਅੱਖੀਂ ਵੇਖਿਆ ਮੈਂ ਨਜ਼ਾਰਾ ਬੇਨਤੀ ਕਰ ਰਿਹਾ ਹਾਂ, ਆਪ ਹੀ ਚੰਡਾ ਤੇਜ਼ ਕੀਤਾ ਹੈ, ਸੋ ਆਪ ਹੀ ਮੈਦਾ ਸ਼ਾਇਦ ਪਹਿਲਾਂ ਹੀ ਤਿਆਰ ਕੀਤਾ ਹੋਣਾ ਹੈ। ਸੋ ਲੋਹ ਤੇ ਬੈਠ ਕੇ ਨੇ ਹੱਥ ਵਿੱਚ ਪਲਟਾ ਪਕੜ ਲਿਆ ਹੈ, ਪ੍ਰਸ਼ਾਦੇ ਆਪੇ ਵੇਲ ਵੇਲ ਕੇ ਪਾਉਣੇ ਸ਼ੁਰੂ ਕਰ ਦਿੱਤੇ। ਦੂਜੇ ਸਿੰਘ ਇੱਧਰੋਂ ਭੱਜ ਆਏ, ਉੱਧਰੋਂ ਭੱਜ ਆਏ, ਛੇਤੀ ਛੇਤੀ ਹੱਲਾ ਮਾਰਿਆ। ਅਸੀਂ ਕਾਫੀ ਸਿੰਘ ਸੀ, 100 ਤੋਂ ਵੱਧ, ਸੋ ਲੰਗਰ ਨਾਲ ਨਾਲ ਚੱਲ ਰਿਹਾ ਸੀ, ਪੰਗਤਾਂ ਲੱਗ ਰਹੀਆਂ ਸਨ, ਪਰ ਕਹਿੰਦੇ ਨੀ ਸੱਜਰੇ ਪ੍ਰਸ਼ਾਦੇ ਗਰਮ ਗਰਮ ਛਕਾਉਣੇ ਆ, ਲੰਗਰ ਭਾਵੇਂ ਟੁੱਟ ਵਰਤ ਰਿਹਾ ਸੀ, ਕਹਿੰਦੇ ਨੀ ਗਰਮ ਛਕਾਉਣੇ ਆ, ਹੱਥੀਂ ਛਕਾਉਣੇ ਆ। ਗੁਰੂ ਕੇ ਬਾਗ ਦੇ ਦਰਸ਼ਨ ਕਰਕੇ ਪਹੁੰਚੇ ਹੀ ਹੋ, ਅੱਧਾ ਘੰਟਾ ਤਾਂ ਲੱਗਾ ਹੀ ਨਹੀਂ ਹੋਣਾ, ਨਾਲ ਉਹ ਪੰਗਤਾਂ ਆਪਣੇ ਹੱਥੀਂ ਬਾਬਾ ਜੀ ਪ੍ਰਸ਼ਾਦਾ ਤਿਆਰ ਕਰਦੇ ਨੇ, ਫਿਰ ਉਸ ਨੂੰ ਕੋਲਿਆਂ ਤੇ ਗਰਮ ਕਰਦੇ ਨੇ, ਆਪਣੇ ਹੱਥੀਂ ਲਿਆ ਕੇ ਕਹਿੰਦੇ ਲਓ ਬਾਬਾ ਜੀ ਆ ਛਕੋ। 10 ਪ੍ਰਸ਼ਾਦਾ ਛਕਾ ਰਿਹਾ ਸੀ, ਮੈਨੂੰ ਪਤਾ ਹੈ ਕਿ 10-12 ਸਾਲ ਕਿੰਨਾ ਕੁ ਲੰਗਰ ਪਿੰਡਰਾਂ ਵਾਲੇ ਬਾਬੇ ਛਕਦੇ ਰਹੇ, ਪਰ ਉਹ ਦਿਨ ਵੇਖ ਕੇ ਅਸੀਂ ਸਾਰੇ ਹੀ ਅਸਚਰਜ ਰਹਿ ਗਏ ਕਿ ਤਗੜੇ ਭਾਰੇ ਪ੍ਰਸ਼ਾਦੇ, 2 ਪ੍ਰਸ਼ਾਦੇ ਮਹਾਂਪੁਰਖਾਂ ਨੇ ਮੇਰੇ ਹੱਥੀਂ ਛਕੇ ਨੇ, 2 ਪ੍ਰਸ਼ਾਦੇ। ਬੇਨਤੀ ਕੀਤੀ ਜੀ ਪ੍ਰਸ਼ਾਦਾ ਬਹੁਤ ਹੋ ਗਿਆ, ਕਹਿੰਦੇ ਛਕਾਈ ਚੱਲ ਤੈਨੂੰ ਕੀ ਹੁੰਦਾ ਜੀ, ਆਪ ਰੱਜ ਗਏ ਹੋਵੋਗੇ। ਕਹਿੰਦੇ ਨਹੀਂ ਆਨੇ ਰੱਜੀ ਛਕਾਈ ਚੱਲ, 2 ਪ੍ਰਸ਼ਾਦੇ ਛਕੇ। ਕਹਿਣ ਲੱਗੇ ਗੁਰਮੁਖਾ ਇੰਨੇ ਪਿਆਰ ਨਾਲ ਬਾਬੇ ਨੇ ਲੰਗਰ ਤਿਆਰ ਕੀਤਾ ਹੋਵੇ, ਇੰਨੇ ਪ੍ਰੇਮ ਦੇ ਨਾਲ ਤੇ ਹਟਣ ਨੂੰ ਭਲਾ ਜੀ ਕਰਦਾ, ਇਹ ਹੱਥੀਂ ਤੱਕੀ ਸੇਵਾ ਗੁਰੂ ਪਿਆਰਿਓ, ਹੱਥੀਂ ਤੱਕੀ ਅੱਖਾਂ ਨਾਲ ਜਿਹੜੀ ਵੇਖੀਏ ਸੇਵਾ, ਸੋ ਉਹ ਵੇਖੀਏ ਇੰਨੀ ਵੱਡੀ ਭਾਰੀ ਸੇਵਾ, ਇੰਨਾ ਹਿੰਮਤ, ਇੰਨਾ ਬਲ। ਸੋ ਕਈ ਵਾਰੀ ਕਿਆ ਕਰਦੇ, ਕਹਿੰਦੇ ਅਸੀਂ ਬਿਰਦ ਨਹੀਂ ਹੋ ਗਏ, 2-4 ਸਾਡੇ ਨਾਲ ਹਾਲੇ ਵੀ ਨਹੀਂ ਮੁਕਾਬਲਾ ਕਰ ਸਕਦੇ, ਸੇਵਾ ਕਰ ਲਓ ਜਿਵੇਂ ਮਰਜ਼ੀ ਕਰ ਲਓ, ਵੇਖ ਲਓ। ਕਈ ਵਾਰੀ ਹਾਸ ਰਾਸ ਵਿੱਚ ਆ ਕੇ ਕਿਆ ਕਰਦੇ, ਉਹਨਾਂ ਮਹਾਤਮਾ ਦਾ ਪੈਂਡਾ, ਉਹਨਾਂ ਮਹਾਤਮਾ ਦਾ ਰਾਹ ਬੜਾ ਭਾਰੀ ਕਠਿਨ ਹੈ, ਔਖਾ ਹੈ। ਸੋ ਗੁਰੂ ਪਿਆਰਿਓ, ਹਜ਼ੂਰ ਸੱਚੇ ਪਾਤਸ਼ਾਹ ਅੱਜ ਹੁਕਮਨਾਮਾ ਬਖਸ਼ਿਆ ਸੰਤ ਕਾ ਮਾਰਗ, ਇਹੋ ਜਿਹਾ ਭਾਈ ਸੰਤਾਂ ਦਾ ਰਸਤਾ, ਆਪਣੇ ਵਾਸਤੇ ਕੁਛ ਨਹੀਂ ਕਰਨਾ, ਪਰਿਵਾਰ ਵਾਸਤੇ ਕੁਛ ਨਹੀਂ ਕਰਨਾ, ਸੋ ਪਰਉਪਕਾਰ ਵਾਸਤੇ ਸਭ ਕੁਛ ਹੀ ਕਰਨਾ ਹੈ, ਦੂਜਿਆਂ ਵਾਸਤੇ ਸਭ ਕੁਛ ਕਰਨਾ ਹੈ, ਕੌਮ ਚੜ੍ਹਦੀ ਕਲਾ ਵਿੱਚ ਹੋਵੇ, ਗੁਰੂ ਦੀਆਂ ਪਿਆਰੀਆਂ ਸੰਗਤਾਂ ਚੜ੍ਹਦੀਆਂ ਕਲਾ ਵਿੱਚ ਹੋਣ, ਕਦੇ ਵੀ ਗੁਰੂ ਪੰਥ ਤੋਂ ਵਿਰੁੱਧ ਨਹੀਂ ਵੇਖੇ, ਕਦੇ ਵੀ ਉਲਟ ਪ੍ਰਚਾਰ ਨਹੀਂ, ਚੜ੍ਹਦੀ ਕਲਾ ਔਰ ਚੜ੍ਹਦੀ ਕਲਾ ਦੇ ਅਰਦਾਸ ਹਰ ਮੌਕੇ ਤੇ ਆਪ ਸੋਧਦੇ ਰਹੇ। ਸੋ ਗੁਰੂ ਪਿਆਰਿਓ, ਇਹ ਹੈ ਸੰਤਾਂ ਦਾ ਮਾਰਗ, ਔਰ ਧਰਮ ਕੀ ਪੌੜੀ ਕੋ ਵੱਡ ਭਾਗੀ ਪਾਏ। ਦੂਸਰੀ ਹਜ਼ੂਰ ਸੱਚੇ ਪਾਤਸ਼ਾਹ ਨੇ ਆਗਿਆ ਕੀਤੀ ਹੈ ਕਿ ਧਰਮ ਕੀ ਪੌੜੀ, ਜਿਹੜੀ ਧਰਮ ਦੀ ਪੌੜੀ ਹੈ ਗੁਰੂ ਕੇ ਪਿਆਰੇ, ਇਸੇ 7 ਡੰਡੇ ਮੰਨੇ ਹਨ, 7 ਡੰਡੇ। ਉਹਨਾਂ ਨੇ ਬੇਨਤੀ, ਕੁਛ ਸਮਾਂ ਕਰਾਂ, ਪਹਿਲਾ ਡੰਡਾ ਆਪਾਂ ਵੇਖਣਾ ਕਿ ਆਪਾਂ ਕਿਹੜੇ ਡੰਡੇ ਤੇ ਖੜੇ ਹਾਂ, ਆਪਾਂ ਵੀ ਆਪਣੇ ਜੀਵਨ ਦੀ ਵਿਚਾਰ ਕਰਨੀ ਹੈ। ਹਾਂ ਤਾਂ ਆਪਾਂ ਵੀ ਮਨੁੱਖ, ਆਪਾਂ ਵੀ ਸਿੱਖ ਬੰਦੇ ਤਾਂ ਹਾਂ ਨਾ, ਆਪਾਂ ਵੀ, ਸੋ ਆਪਣੇ ਵਿੱਚੋਂ ਹੀ ਬਜ਼ੁਰਗ ਹੋਏ ਨਾ ਆਪਣੇ, ਸੋ ਉਹਨਾਂ ਦੀ ਯਾਦ ਮਨਾ ਰਹੇ, ਆਪਾਂ ਵੇਖੀਏ ਭਲਾ ਕਿਸੇ ਗਿਣਤੀ ਮਿਣਤੀ ਵਿੱਚ ਕਦੇ ਅੰਤ ਨੂੰ ਆ ਜਾਵਾਂਗੇ, ਸਾਡੇ ਤੇ ਵੀ ਕੋਈ ਬਖਸ਼ਿਸ਼ ਰਹਿਮਤ ਹੋਵੇਗੀ ਕਿ ਨਹੀਂ, ਆਪਾਂ ਵੀ ਉਸ ਪੌੜੀ ਦੇ ਕਿਸੇ ਡੰਡੇ ਨੂੰ ਪਕੜੇ ਹੈ ਕਿ ਨਹੀਂ, ਉਹ 1-2 ਡੰਡੇ ਆਪਾਂ ਵੀ ਚੜ੍ਹੇ ਹਾਂ ਕਿ ਨਹੀਂ, ਕਿ ਥੱਲੇ ਹੀ ਫਿਰਦੇ ਹੈ, ਪੌੜੀ ਦੇ ਨੇੜੇ ਵੀ ਨਹੀਂ ਗਏ। ਜੇ ਹੁਣ ਤੱਕ ਨਹੀਂ ਉਹ ਪੌੜੀ ਨਹੀਂ ਲੱਭੀ, ਪੌੜੀ ਦੇ ਡੰਡੇ ਦਾ ਹੀ ਨਹੀਂ ਪਤਾ, ਇੱਕ ਡੰਡਾ ਵੀ ਨਹੀਂ ਚੜ੍ਹੇ, ਤਾਂ ਅੱਜ ਯਤਨ ਕਰੀਏ ਆਪਾਂ ਉਸ ਪੌੜੀ ਨੂੰ ਪਕੜਨ ਦਾ ਤੇ ਚੜ੍ਹਨ ਦਾ। ਸੋ ਉਹ ਕਿਹੜੇ ਪੌੜੀ ਹੈ? ਉਹ ਖਾਲਸਾ ਜੀ ਧਰਮ ਕੀ ਪੌੜੀ, ਧਰਮ ਕੀ ਪੌੜੀ, ਹੋਰ ਕੋਈ ਪੌੜੀ ਨਹੀਂ। ਰੱਬ ਦੇ ਪਿਆਰਿਆਂ ਨੂੰ ਧਰਮ ਦੀ ਪੌੜੀ ਪ੍ਰਾਪਤ ਹੋਈ ਹੈ, ਜਿਸ ਪੌੜੀ ਰਾਹੀਂ ਸੱਚਖੰਡ ਤੱਕ ਪੁੱਜਣਾ ਹੈ। ਜਿੱਥੇ ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖਿਆ ਨਦਰ ਨਿਹਾਲ। ਸੋ ਪਹਿਲਾ ਡੰਡਾ ਕਿਹੜਾ ਹੈ? ਆਪਣਾ ਜੀਵਨ ਆਪਾਂ ਅੱਜ ਪੜਚੋਲਣਾ ਵਿਚਾਰਨਾ ਹੈ। ਪਹਿਲਾ ਡੰਡਾ ਹੈ ਕਿ ਮਨ ਵਿੱਚ ਸ਼ੁਭ ਇੱਛਾ ਪੈਦਾ ਹੋਣੀ, ਮੈਂ ਮਹਾਤਮਾ ਦੇ ਦਰਸ਼ਨ ਕਰਾਂ, ਮੈਂ ਤੀਰਥ ਯਾਤਰਾ ਕਰਾਂ, ਮੈਂ ਕੋਈ ਪੁੰਨ ਦਾਨ ਕਰਾਂ, ਮੈਂ ਆਪਣਾ ਜੀਵਨ ਉੱਚਾ ਬਣਾਵਾਂ। ਇਹ ਸ਼ੁਭ ਇੱਛਾ ਚਿੱਤ ਵਿੱਚ ਹੋਣੀ। ਸੰਗਤਾਂ ਦੇ ਦਰਸ਼ਨ ਹੋਣ, ਮੈਂ ਸੰਗਤ ਦੇ ਜੋੜੇ ਝਾੜਾਂ, ਮੈਂ ਜੂਠੇ ਭਾਂਡੇ ਮਾਂਜਾਂ, ਮੈਂ ਧਰਮ ਦੀ ਕਿਰਤ ਵਿੱਚੋਂ ਗੁਰੂ ਅਰਜਨ ਸਾਹਿਬ ਦਾ ਪਵਿੱਤਰ ਸਰੋਵਰ ਬਣ ਰਿਹਾ ਉੱਥੇ ਕੋਈ ਸੇਵਾ ਕਰਾਂ। ਇਹ ਸ਼ੁਭ ਇੱਛਾ ਮਨ ਵਿੱਚ ਪੈਦਾ ਹੋਣੀ, ਚੰਗਾ ਸੰਕਲਪ ਮਨ ਵਿੱਚ ਪੈਦਾ ਹੋਣਾ, ਇਹ ਪਹਿਲਾ ਡੰਡਾ ਹੈ। ਇਹ ਵੀ ਕਿਸੇ ਭਾਗਾਂ ਵਾਲੇ ਨੂੰ ਸੰਕਲਪ ਫੁਰਦੇ ਹੈ, ਨਹੀਂ ਤਾਂ ਸ਼ਰਾਬ, ਕਬਾਬ, ਚੋਰੀ, ਯਾਰੀ, ਠੱਗੀ, ਕੁਰੀਤੀਆਂ, ਬਦ ਫੈਲੀਆਂ ਵਾਲਾ ਹਰ ਮੌਕੇ ਤੇ ਮਨ ਭੜਕਦਾ ਰਹਿੰਦਾ ਹੈ, ਕੁਰੀਤੀਆਂ ਵਾਲੇ ਪਾਸੇ ਰੁੜਿਆ ਰਹਿੰਦਾ ਹੈ। ਸੋ ਇਹ ਪਹਿਲਾ ਡੰਡਾ ਹੈ। ਜਦੋਂ ਚਿੱਤ ਵਿੱਚ ਇਹ ਵਿਚਾਰ ਆ ਜਾਣੀ, ਜਦੋਂ ਐਸੀ ਵਿਚਾਰ ਚਿੱਤ ਵਿੱਚ ਆਵੇ, ਫਿਰ ਪਾਪ, ਔਗੁਣ, ਕੁਰੀਤੀਆਂ ਤਾਂ ਦੂਰ ਹੋਈਆਂ, ਉਹਨਾਂ ਸਾਰੀਆਂ ਦਾ ਤਿਆਗ ਹੋਇਆ। ਇਹ ਹੈ ਪਹਿਲਾ ਡੰਡਾ। ਸੋ ਵਿਚਾਰਨਾ ਦੂਸਰਾ ਡੰਡਾ ਹੈ। ਸੋ ਇਹ ਵਿਚਾਰ ਚਿੱਤ ਵਿੱਚ ਕਰਨੀ, ਇੰਨਾ ਸਮਾਂ ਹੋ ਗਿਆ ਮੈਨੂੰ ਜੰਮੇ ਨੂੰ, ਇੰਨੀ ਉਮਰ ਮੇਰੀ ਗੁਜ਼ਰ ਗਈ, ਇੰਨਾ ਸਮਾਂ ਸੰਗਤ ਕਰਦੇ ਨੂੰ ਹੋ ਗਿਆ, ਮੇਰੇ ਵਿੱਚੋਂ ਭਲਾ ਕਿੰਨੇ ਔਗੁਣ ਦੂਰ ਹੋਏ ਨੇ, ਮੈਂ ਕਿੰਨੇ ਗੁਣ ਗ੍ਰਹਿਣ ਕੀਤੇ ਨੇ, ਮੇਰੇ ਅੰਦਰੋਂ ਕਿੰਨੀਆਂ ਕੁਰੀਤੀਆਂ ਮਿਟੀਆਂ ਨੇ, ਮੈਂ ਕਿੰਨੇ ਸੁੱਖ ਗੁਣਾਂ ਨੂੰ ਧਾਰਨ ਕੀਤਾ ਹੈ, ਮੇਰਾ ਮਨ ਕਿੰਨਾ ਏਕਾਗਰ ਹੈ ਤੇ ਕਾਬੂ ਵਿੱਚ ਹੈ, ਮੈਂ ਕੋਈ ਪਰਉਪਕਾਰ ਕੀਤਾ ਜਿਉਂ ਜੰਮਿਆ, ਕੋਈ ਨੇਕੀ, ਕੋਈ ਭਲਿਆਈ, ਕੋਈ ਚੰਗਾ ਕੰਮ ਮੇਰੇ ਤੋਂ ਹੁਣ ਤੱਕ ਕੋਈ ਹੋਇਆ ਵੀ ਹੈ ਕਿ ਨਹੀਂ, ਜਿੰਨੇ ਮੇਰੇ ਕੋਲ ਪਾਪ ਉਪਦਰਵ ਹੋਏ ਨੇ, ਮੈਂ ਉਹਨਾਂ ਦਾ ਕੋਈ ਪ੍ਰਾਸ਼ਚਿਤ ਕੀਤਾ ਹੈ ਕਿ ਮੈਂ ਉਹਨਾਂ ਦੀ ਮੁਆਫੀ ਵਾਸਤੇ ਕੋਈ ਯਤਨ ਕੀਤਾ ਹੈ? ਜੇ ਨਹੀਂ ਕੀਤਾ ਤਾਂ ਕਰਾਂ। ਸੋ ਔਗੜਾਂ ਦਾ ਤਿਆਗ ਕਰਨ ਦਾ ਖਿਆਲ ਔਰ ਸੁਭ ਗੁਣਾਂ ਨੂੰ ਹਿਰਦੇ ਵਿੱਚ ਗ੍ਰਹਿਣ ਕਰਨ ਦੀ ਜਿਹੜੀ ਇੱਛਾ ਹੈ, ਇਹ ਸੋਹਣੀ ਵਿਚਾਰ ਤੇ ਦੂਸਰਾ ਡੰਡਾ ਆਪਾਂ ਵੀ ਆਪਣੇ ਚਿੱਤ ਵਿੱਚ ਵਿਚਾਰਨਾ ਹੈ। ਆਪਾਂ ਕਈ ਸਾਲਾਂ ਤੋਂ ਲੈ ਕੇ ਲਗਾਤਾਰ ਇੱਥੇ ਆ ਰਹੇ ਹਾਂ ਜੋੜ ਮੇਲੇ ਤੇ, ਆਪਾਂ ਵਿਚਾਰੀਏ ਆਪਣਾ ਜੀਵਨ ਅੱਗੇ ਨਾਲੋਂ ਕਿੰਨਾ ਸੁਧ ਰਿਹਾ, ਕਿੰਨਾ ਆਪਾਂ ਤਰੱਕੀ ਕੀਤੀ ਹੈ, ਕੀ ਗੁਣ ਗ੍ਰਹਿਣ ਕੀਤੇ ਨੇ। ਆਪਾਂ ਸਾਲ ਮਗਰੋਂ ਇੱਕ ਹੀ ਔਗੁਣ ਇੱਥੇ ਛੱਡ ਜਾਇਆ ਕਰੀਏ ਤੇ ਇੱਕ ਗੁਣ ਹੀ ਮਿਲ ਜਾਇਆ ਕਰੀਏ, ਸਾਲ ਵਿੱਚ ਇੱਕ ਗੁਣ ਬਹੁਤੇ ਨਾ ਸਹੀ, 5-10 ਬਹੁਤੇ ਨਾ ਸਹੀ, ਇੱਕ ਹੀ ਔਗੁਣ ਛੱਡ ਜਾਇਆ ਕਰੀਏ। ਜੇ ਬਹੁਤੇ ਛੱਡਣ ਦਾ ਵੀ ਹੀਆ ਨਹੀਂ, ਜੇ ਇਹ ਗੰਦ ਪਿਲ ਸਾਡੇ ਗਲੋਂ ਲਾਉਣ ਦਾ ਵੀ ਸਾਡੇ ਵਿੱਚ ਬਲ ਨਹੀਂ ਤੇ ਹੀਆ ਨਹੀਂ, ਤਾਂ ਇੱਕ ਪਾਪ ਹੀ ਛੱਡ ਜਾਇਆ ਕਰੀਏ, ਇੱਕ ਗੁਣ ਹੀ ਗ੍ਰਹਿਣ ਕਰ ਜਾਇਆ ਕਰੀਏ, ਵੱਡੀ ਦਾਤ ਮਿਲ ਜਾਵੇਗੀ, ਵੱਡਾ ਖਜ਼ਾਨਾ ਕਦੇ ਪ੍ਰਾਪਤ ਹੋ ਜਾਵੇਗਾ, ਬਲਾਮਤਾਂ ਦੂਰ ਹੋ ਜਾਣਗੀਆਂ। ਜੇ ਅਸੀਂ ਨਹੀਂ ਕਰ ਸਕਦੇ ਆਪੋ, ਤਾਂ ਬੇਨਤੀ ਕਰੀਏ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ, ਸੱਚੇ ਪਾਤਸ਼ਾਹ, ਕਾਮ ਕ੍ਰੋਧ ਲੋਭ ਝੂਠ ਨਿੰਦਾ ਇੰਤੇ ਆਪ ਛੁਡਾਵੋ, ਤੇ ਪੀਤਲ ਤੇ ਇਲ ਕੋ ਡਾਰੋ, ਆਪਣੇ ਨਿਕਟ ਬੁਲਾਵੋ, ਆਪਣੀ ਬਿਧ ਆਪ ਜਿਣਾਵੋ, ਆਪਣੀ ਪ੍ਰਾਪਤੀ ਦੀ ਵਿਧੀ ਜੁਗਤੀ ਤੰਗ ਤਰੀਕਾ ਸੱਚੇ ਪਾਤਸ਼ਾਹ ਆਪ ਸਾਨੂੰ ਦੱਸੋ। ਸੋ ਗੁਰੂ ਪਿਆਰੇ, ਇਹ ਦੂਸਰਾ ਡੰਡਾ ਹੈ। ਸੰਤ ਕਾ ਮਾਰਗ ਧਰਮ ਕੀ ਪੌੜੀ, ਉਹ ਵੱਢ ਭਾਗੀ ਪਾਏ। ਹੁਣ ਤੀਸਰਾ ਡੰਡਾ ਆਪਾਂ ਚੜ ਕੇ ਵੇਖੀਏ, ਉਹ ਹੈ ਤਨੂ ਮਾਨਸਾ। ਤਨੂ ਮਾਨਸਾ ਦਾ ਭਾਵ ਹੈ ਵਾਸ਼ਨਾ ਮਿਟਣੀਆਂ, ਦੁਨਿਆਵੀ ਖਾਹਿਸ਼ਾਂ ਦਾ ਤਿਆਗ ਕਰਨਾ। ਹਰੇਕ ਦੇ ਚਿੱਤ ਵਿੱਚ ਇਹ ਖਿਆਲ ਬਣਿਆ ਰਹਿੰਦਾ ਹੈ ਕਿ ਮੇਰੀ ਪ੍ਰਭਤਾ ਹੋਵੇ, ਜਸ ਹੋਵੇ, ਤਨ ਪਦਾਰਥ ਬਹੁਤਾ ਹੋਵੇ, ਧੀਆਂ ਪੁੱਤਰ ਆਗਿਆਕਾਰੀ ਹੋਣ, ਮੇਰੇ ਮਿੱਤਰ ਦੋਸਤ ਸੰਬੰਧੀ ਬੜੇ ਪਿਆਰੇ ਹੋਣ, ਹਾਕਮਾਂ ਨਾਲ ਮੇਰੀ ਗੱਲ ਬਣੀ ਹੋਵੇ, ਉੱਚਾ ਅਹੁਦਾ ਮਰਾਤਬਾ ਰੁਤਬਾ ਮੈਨੂੰ ਪ੍ਰਾਪਤ ਹੋਵੇ, ਮੇਰੇ ਕਾਰਜ ਵਿੱਚ ਵਿਘਨ ਨਾ ਪਵੇ, ਮੈਨੂੰ ਸੁੱਖ ਪ੍ਰਾਪਤ ਹੋਵੇ। ਸੋ ਸਾਰੇ ਦੋਸ਼ ਮਿਟਣ, ਤੇ ਹੋਰ ਇੱਕ ਇੱਛਾ ਵੱਡੀ ਹੁੰਦੀ ਹੈ ਕਿ ਅੰਤ ਨੂੰ ਮੈਨੂੰ ਰੱਬ ਦੀ ਪ੍ਰਾਪਤੀ ਹੋਵੇ, ਗੁਰੂ ਪਿਆਰਿਓ। ਸੋ ਇਹ ਸ਼ੁਭ ਇੱਛਾ ਵੀ ਇਹਦੇ ਵਿੱਚ ਆਈਆਂ ਨੇ। ਸੋ ਇਸ ਪ੍ਰਕਾਰ ਸ਼ੁਭ ਇੱਛਾ ਸੁਭ ਵਿਚਾਰ ਨੂੰ ਤਨੂ ਮਾਨਸਾ, ਵਾਸ਼ਨਾ ਜਿਹੜੀਆਂ ਨੇ ਦੁਨਿਆਵੀ, ਸੋ ਇਹਨਾਂ ਖਾਹਿਸ਼ਾਂ ਨੂੰ ਮਿਟਣਾ, ਉਹ ਰੱਬ ਦੇ ਪਿਆਰੇ ਦੀ ਅਵਸਥਾ ਹੈ। ਜਿਨ ਸਰਦਾ ਰਾਮ ਨਾਮ ਲੱਗੀ, ਤਿਨ ਦੂਜਾ ਚੇਤਨਾ ਲਾਇਆ ਰਾਮ, ਜੇ ਧਰਤੀ ਸੰਕੰਚਨ ਕਰ ਦੀਜੈ, ਬਿਨ ਨਾਵਾ ਅਵਰ ਨਾ ਪਾਇਆ ਰਾਮ। ਦੁਨਿਆਵੀ ਪਦਾਰਥਾਂ ਤੇ ਖਾਹਿਸ਼ਾਂ ਚੇਤੇ ਚ ਰਹਿਣੀਆਂ ਹੀ ਨਾ, ਉੱਚਾ ਜੀਵਨ ਬਣ ਜਾਣਾ, ਮਨ ਦੀਆਂ ਵਾਸ਼ਨਾ ਮਿਟ ਜਾਣੀਆਂ। ਸੋ ਇਸੇ ਤਰ੍ਹਾਂ ਗੁਰੂ ਪਿਆਰਿਓ, ਅਸਤਵਾ ਪਾਤ ਅੱਗੇ ਹੁੰਦੀ ਹੈ, ਚੌਥਾ ਡੰਡਾ, ਚੌਥਾ। ਸੱਤ ਸਰੂਪ ਤੇ ਗਿਆਨ ਦੀ ਪ੍ਰਾਪਤੀ ਹੋ ਜਾਣੀ, ਸੱਤ ਸਰੂਪ ਤੇ ਗਿਆਨ ਦੀ ਪ੍ਰਾਪਤੀ ਹੋ ਜਾਣੀ। ਇੱਕ ਬੜੀ ਵੱਡੀ ਗੱਲ ਹੈ। ਅਗਿਆਨ ਦਾ ਹਨੇਰਾ ਦੂਰ ਹੋ ਜਾਣਾ, ਗਿਆਨ ਦਾ ਪ੍ਰਕਾਸ਼ ਇਹਦੇ ਵਿੱਚ ਹੋ ਜਾਣਾ, ਚੌਥਾ ਡੰਡਾ, ਚੌਥਾ ਡੰਡਾ। ਅਸੀਂ ਇਹਨਾਂ ਚੌਥੇ ਡੰਡੇ ਤੇ ਚੜ੍ਹਨਾ ਕਿੱਥੋਂ? ਇਹ ਤਾਂ ਕਦੇ ਤੜਕੇ ਉੱਠ ਕੇ ਇਸ਼ਨਾਨ ਹੀ ਨਹੀਂ ਕੀਤਾ, ਕਦੇ ਬਾਣੀ ਨਹੀਂ ਪੜ੍ਹੀ, ਕਦੇ ਨਿਤਨੇਮ ਨਹੀਂ ਕੀਤਾ, ਕਦੇ ਚਿੱਤ ਟਿਕਾ ਕੇ ਘੰਟਾ ਦੋ ਘੰਟੇ ਵਾਹਿਗੁਰੂ ਮੰਤਰ ਦਾ ਸਿਮਰਨ ਨਹੀਂ, ਮੂਲ ਮੰਤਰ ਨਹੀਂ। ਇਹ ਤਾਂ ਗੱਲਾਂ ਕਿਧਰੇ ਰਹੀਆਂ? ਸ਼ਰਾਬ ਹੀ ਨਹੀਂ ਛੱਡ ਸਕੇ, ਚੋਰੀ ਯਾਰੀ ਨਹੀਂ ਛੱਡ ਸਕੇ, ਗੁਰੂ ਵਾਲੇ ਹੀ ਨਹੀਂ ਬੜੇ, ਰਸਤੇ ਪੈ ਕੇ ਤੁਰੇ ਨੇ, ਰਾਹ ਲੱਭਾ ਹੀ ਨਹੀਂ, ਰਾਹ ਹੀ ਨਹੀਂ ਲੱਭਾ ਸੰਤਾਂ ਵਾਲਾ, ਰਾਹ ਹੀ ਪੈ ਫਿਰਦੇ ਰਹੇ, ਰਸਤਾ ਮਹਾਤਮਾ ਵਾਲਾ ਪ੍ਰਾਪਤ ਹੀ ਨਹੀਂ ਹੋਇਆ। ਮਹਾਤਮਾ ਵਾਲਾ ਰਸਤਾ ਹੈ ਗੁਰਸਿੱਖ ਮੀਰ ਚਲੋ ਗੁਰ ਚਾਲੀ, ਸੁਣਿਆ ਸੀ ਆਪਾਂ ਸ਼ਬਦ, ਗੁਰੂ ਕੇ ਸਿੱਖੋ ਗੁਰੂ ਕੀ ਚਾਲੀ, ਰੀਤੀ ਮਰਿਆਦਾ ਅਨੁਸਾਰ ਚੱਲੋ, ਜੋ ਗੁਰ ਕਹੇ ਸੋਈ ਪਲ ਮੰਨੋ, ਜੋ ਸਤਿਗੁਰੂ ਜੀ ਕਹਿੰਦੇ ਨੇ ਉਹਨੂੰ ਭਲਾ ਕਰਕੇ ਮੰਨੋ। ਸਤਿਗੁਰੂ ਜੀ ਕੀ ਕਹਿੰਦੇ ਨੇ ਕਦੀ ਅਸੀਂ ਧਿਆਨ ਨਾਲ ਸੁਣਿਆ ਹੀ ਨਹੀਂ, ਸਤਿਗੁਰਾਂ ਤੋਂ ਪੁੱਛਿਆ ਹੀ ਨਹੀਂ, ਜੋ ਪੁੱਛੀਏ ਨਾ ਹਜ਼ੂਰ ਦੱਸਣ ਕੀ, ਸੋ ਅਸੀਂ ਪੁੱਛੀਏ ਗੁਰਦੁਆਰੇ ਸਾਹਿਬ ਆ ਕੇ, ਹਜ਼ੂਰ ਦੱਸਣਗੇ ਤੀਸਰੇ ਪਾਤਸ਼ਾਹ ਜੀ, ਆਓ ਗੁਰੂ ਕੇ ਪਿਆਰੇ ਜੀ ਸਾਡੇ ਪਾਸੋਂ ਪੁੱਛਦੇ ਤਾਂ ਅਸੀਂ ਦੱਸਦੇ ਹਾਂ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਗੁਰੂ ਪਿਆਰੀ ਸੰਗਤ ਜੀ, ਆਪਾਂ ਬੜੀ ਉੱਚੀ ਉਡਾਰੀ ਲਾ ਕੇ ਰੱਬ ਦੇ ਪਿਆਰਿਆਂ ਦੇ ਰਸਤੇ ਨੂੰ ਭਾਲਦੇ ਹੋਏ ਉੱਚੇ ਉੱਚੇ ਡੰਡਿਆਂ ਤੇ ਚੜ ਕੇ ਸਤਖੰਡ ਨੂੰ ਜਿਵੇਂ ਪ੍ਰਾਪਤ ਕਰੀਏ ਉਸ ਮਾਰਗ ਦੇ ਰਾਹੀ ਬਣ ਰਹੇ ਸੀ। ਥੋੜਾ ਜਿਹਾ ਵਿਘਨ ਪਿਆ, ਕੁਛ ਗੁਰਮੁਖ ਪਿਆਰੀਆਂ ਸੰਗਤਾਂ ਉਤਾਵਲੀਆਂ ਸਨ, ਜਾਣਾ ਸੀ ਸ਼ਾਇਦ ਲੰਗਰ ਛਕਣ ਵਾਸਤੇ ਪਹੁੰਚੇ ਨੇ, ਬਾਕੀ ਸਾਰੇ ਬਹੁਤ ਚਿੱਤ ਦੀ ਇਕਾਗਰਤਾ ਦੇ ਨਾਲ ਟਿਕੋ ਔਰ ਆਪ ਸਰਵਣ ਕਰੋ। ਇੱਕ ਵਾਰੀ ਚਿੱਤ ਦੀ ਇਕਾਗਰਤਾ ਵਾਸਤੇ ਸਭ ਆਈ ਭਾਈ ਗੱਜ ਕੇ ਕਹੋ ਸਤਨਾਮ ਸ੍ਰੀ ਵਾਹਿਗੁਰੂ।